ਅਸੀਂ ਆਤਮ ਨੂੰ ਚਿੰਨਣਾ, ਉਹਨੇ ਪ੍ਰਗਟ ਹੋਣਾ, ਉਹਨੇ ਤਾਂ ਪ੍ਰਗਟ ਹੋਣਾ, ਖੋਜ ਨਹੀਂ ਸਕਦੇ ਅਸੀਂ, ਉਹਨੂੰ ਸਮਝ ਸਕਦੇ ਹਾਂ, ਖੋਜ ਨਹੀਂ ਸਕਦੇ। ਖੋਜ ਸਕਦੇ ਹਾਂ ਆਤਮ ਨੂੰ, ਸਮਝ ਸਕਦੇ ਹਾਂ ਕੁਦਰਤ ਚੌਕਾ ਦਰ ਨੂੰ, ਕੁਦਰਤ ਵਿੱਚੋਂ ਵਿੱਚ ਕੁਦਰਤ ਹਰ ਪ੍ਰਭ ਜੀਓ, ਕੁਦਰਤ ਵਿੱਚੋਂ ਕਾਦਰ ਨੂੰ ਸਮਝ ਸਕਦੇ ਹਾਂ, ਦਰਸ਼ਨ ਕਰ ਸਕਦੇ ਹਾਂ। ਸਭ ਕੁਛ ਵਰਤੇ ਤੇਰਾ ਭਾਣਾ, ਜੋ ਵਰਤ ਰਿਹਾ ਸਾਨੂੰ ਦਿਖ ਰਿਹਾ ਤੇਰਾ ਭਾਣਾ, ਤੇ ਭਾਣਾ ਹੀ ਵੱਜਣਾ, ਅਸੀਂ ਭਾਣਾ ਹੀ ਦੇਖਣਾ। ਆਪਣਾ ਆਪ ਖੋਜ ਸਕਦੇ ਹਾਂ, ਉਹਨੂੰ ਖੋਜ ਨਹੀਂ ਸਕਦੇ ਅਸੀਂ। ਖੋਜੀ ਤਾਂ ਉਹਨੂੰ ਹੁੰਦਾ ਜਿਹੜਾ ਲੁਕਿਆ ਹੋਵੇ, ਵਿਆਪਕ ਹੈ, ਤੇ ਲੁਕਿਆ ਹੋਇਆ ਨਹੀਂ ਹੈ, ਜੋ ਵਰਤ ਰਿਹਾ ਉਹਦਾ ਭਾਣਾ। ਭਾਣਾ ਬੁੱਝਣ ਵਾਲੀ ਚੀਜ਼ ਤਾਂ ਹੈ, ਖੋਜਣ ਵਾਲੀ ਚੀਜ਼ ਨਹੀਂ ਹੈ। ਬੁੱਝਦੀ ਉਹ ਚੀਜ਼ ਹੁੰਦੀ ਹੈ ਸਾਹਮਣੇ ਹੋਵੇ, ਹੋਵੇ ਸਾਹਮਣੇ, ਦੱਸ ਤਾਂ ਦਿੱਤੀ ਸਾਨੂੰ, ਸਮਝਾਤੀ ਸਮਝ ਨਹੀਂ ਆਈ, ਉਹਨੂੰ ਬੁੱਝਣਾ ਚਾਹੀਦਾ। ਹੁਕਮ ਬੂਝ ਪਰਮ ਕਰ, ਹੁਕਮ ਬੂਝਣਾ ਖੋਜਣਾ, ਖੋਜਣਾ ਜੋ ਲੁਕਿਆ ਹੋਇਆ ਹੋਵੇ, ਤਨ ਵਿੱਚ ਮਨ ਲੁਕਿਆ ਹੋਇਆ ਹੈ, ਮਾਇਆ ਵਿੱਚ ਤਨ ਤੁਰਿਆ ਫਿਰਦਾ, ਮਨ ਦਿਖਦਾ ਨਹੀਂ। ਜਿਹਦੀ ਸ਼ਕਤੀ ਨਾਲ ਤੁਰਿਆ ਫਿਰਦਾ, ਸ਼ਕਤੀ ਨਹੀਂ ਦਿਖਦੀ, ਉਹ ਖੋਜਣਾ ਹੀ ਪਊਗਾ ਇਹਦੇ ਵਿੱਚ। ਗੁਰਮੁਖੀ ਢੁੰਡ ਢੁੰਡੇ ਆ ਹਰ ਸੱਜਣ, ਉਹ ਲੱਭਦਾ ਹੀ, ਲੱਭਦਾ ਆਪਣਾ ਆਪ ਹੈ। ਜਦ ਆਪਣਾ ਆਪ ਲੱਭਦਾ ਹੈ, ਆਤਮ ਔਰ ਪ੍ਰਾਤਮ ਦੋਏ ਚੀਨ ਲਏ, ਇੱਕ ਹੋ ਗਿਆ, ਉਹਨੇ ਫਿਰ ਪ੍ਰਗਟ ਹੋਣਾ। ਪ੍ਰਗਟ ਕੀ ਤੇ ਹੋਣਾ, ਪ੍ਰਗਟ ਦੇ ਵਿੱਚੋਂ ਹੀ ਹੋਣਾ, ਬਾਹਰੋਂ ਨਹੀਂ ਹੋਣਾ। ਜੇ ਬਾਹਰੋਂ ਪ੍ਰਗਟ ਹੋ ਪਏ, ਫਿਰ ਅੱਖਾਂ ਨਾਲ ਦੇਖਣ ਵਾਲੀ ਗੱਲ, ਜਦ ਇਹਦੇ ਵਿੱਚੋਂ ਪ੍ਰਗਟ ਹੋਣਾ। ਜਿਹੜਾ ਕਹਿੰਦੇ ਥੰਮ ਪਾੜ ਕੇ ਪ੍ਰਗਟ ਹੋਇਆ, ਉਹ ਥੰਮ ਮਨਸਾ ਜਾਂ ਥੰਮ ਜਾਂਦੀ ਹੈ ਨਾ, ਮਨ ਦੀ ਇੱਛਾ। ਦਾਣਾ ਪਾੜ ਕੇ ਹੀ ਪੌਦਾ ਨਿਕਲਦਾ ਵਿੱਚੋਂ, ਪਰ ਜਿੰਨਾ ਚਿਰ ਦਾਣਾ ਦਫਾੜਦੀ ਆਪ ਪਟਿਆ ਤੇ ਉਹਨਾਂ ਚਿਰ ਪੈਦਾ ਨਹੀਂ ਹੋਇਆ। ਦੇਖੋ ਇੱਕ ਕੀਤਾ, ਪਹਿਲਾਂ ਇੱਕ ਕੀਤਾ ਦਾਣਾ, ਫਿਰ ਉਹੀ ਦਾਣਾ ਪਾੜਿਆ, ਉਸ ਤਰੀਕੇ ਨਾਲ ਫਟੇ ਤਾਂ ਵਿੱਚੋਂ ਆਪ ਨਿਕਲਦਾ। ਜਦ ਆਪ ਨਿਕਲੇ ਉਹ ਪਾੜੇ, ਗੱਲ ਹੋਰ ਹੈ। ਇਹ ਕਿਹਨੇ ਪੜਿਆ ਸੀ? ਸਾਬਤ ਸੂਰਤ ਰੱਬ ਦੀ ਸੀ, ਜਿਹੜਾ ਸਾਬਤ ਦਾਣਾ ਨਾ, ਸਾਬਤ ਸੂਰਤ ਉਹ ਰੱਬ ਦੀ ਸੂਰਤ, ਉਹ ਇੱਕ ਦੀ ਸੂਰਤ ਹੈ, ਇੱਕ ਦੀ
ਰੱਬ ਦੀ,
ਇੱਕ ਰੱਬ ਹੈ। ਭੰਨੇ ਬੇਈਮਾਨ, ਜਦ ਮਨ ਬੇਈਮਾਨ ਹੋ ਜਾਂਦਾ ਫਿਰ ਭੰਨਦਾ। ਮਨ ਬੇਈਮਾਨ ਹੋ ਗਿਆ ਸੀ, ਇਮਾਨ ਤੋਂ ਡਿੱਗ ਗਿਆ ਸੀ, ਚਿੱਤ ਦੇ ਵਿੱਚ ਇਮਾਨ ਸੀ, ਮਨ ਇਮਾਨ ਛੱਡ ਗਿਆ। ਦੋ ਭੰਨੇ ਬੇਈਮਾਨ ਦਾ ਮਤਲਬ ਇਹ, ਦੂਆ ਨਹੀਂ ਭਰਦਾ ਹੈ ਆਪਣੀ ਸੂਰਤ ਨੂੰ, ਆਪ ਭਰਦਾ ਮਨ ਬੇਈਮਾਨ ਹੋ ਗਿਆ। ਇਸ ਕਰਕੇ ਇਮਾਨ ਤੇ ਆਉਣਾ ਸੀ, ਮੁਸਲਮਾਨ ਕਹਿੰਦੇ ਇਮਾਨ, ਮਨ ਔਰ ਚਿੱਤ ਦਾ ਇਮਾਨ ਤੇ ਪਹਿਲੇ, ਮਨ ਨੇ ਇਮਾਨਦਾਰ ਬਣਨਾ ਸੀ, ਇੱਕ ਹੋ ਜਾਣਾ ਸੀ। ਇੱਥੇ ਤੱਕ ਇਸਲਾਮ ਠੀਕ ਹੈ, ਕਹਿੰਦੇ ਮੁਸਲਮਾਨ ਕਹਾਵਣ, ਹਾਂ ਇਹ ਤਾਂ ਮੁਸ਼ਕਲ ਹੈ, ਇੱਕ ਹੋਣਾ ਤਾਂ ਬੜਾ ਮੁਸ਼ਕਲ ਹੈ। ਇਮਾਨ ਤੇ ਆ ਜਾਵੇ, ਹੋਰ ਰਹਿ ਕੀ ਗਿਆ ਫਿਰ, ਬਾਕੀ ਕਰਨ ਨੂੰ ਕੀ ਰਹਿ ਗਿਆ, ਇਹਦਾ ਕਰਨ ਨੂੰ ਕੁਛ ਨਹੀਂ ਰਿਹਾ। ਇੱਕ ਹੋਏ ਦੋ ਕਵੇ, ਮੁਸਲਮਾਨ ਕਹਾਵਣ ਮੁਸ਼ਕਲ ਹੈ, ਪਰ ਹੋਏ ਤਾਂ ਮੁਸਲਮਾਨ ਹੋਵੇ ਕੋਈ, ਫਿਰ ਕਹਾਵ ਮੁਸਲਮਾਨ ਹੈ ਨਹੀਂ, ਮੁਸਲਮਾਨ ਕਹਾਈ ਜਾਂਦੇ, ਸਿੱਖ ਕੋਈ ਹੈ ਨਹੀਂ, ਸਿੱਖ ਕਹਾਈ ਜਾਂਦੇ। ਸਿੱਖ ਤਦੇ ਹੀ ਹੈ ਜੇ ਬੰਧਨ ਕੱਟੇ ਜਾਣ ਜੀਦੇ, ਉਹ ਸਿੱਖ ਹੈ। ਕਿਆ ਗੁਰਮਤ ਨੂੰ ਵਿਸ ਵਿਸਵੇ ਗੁਰ ਕਾ ਮਨ ਮਨ ਹੈ, ਕਿਆ ਬਾਣੀ ਨੂੰ ਵਿਸ ਵਿਸਵੇ ਮੰਨ ਕੇ ਚੱਲੇ, ਉਹ ਸਿੱਖ ਹੈ। ਜਾਂ ਵਿਸ ਵਿਸਵੇ ਮੰਨਣ ਲੱਗ ਗਿਆ ਸਿੱਖ, ਸੋ ਸੇਵਕ, ਦੇਖੋ ਸੇਵਕ ਆ, ਫਿਰ ਵੀ ਉਹ ਸੇਵਕ ਹੈ, ਪਰਮੇਸ਼ਰ ਕੀ ਗੱਲ ਜਾਣ, ਪਰਮੇਸ਼ਰ ਕੀ ਗੱਲ ਜਾਣ। ਜਦ ਮਾਇਆ ਦੇ ਵਿੱਚ ਮਨ ਦੀ ਇੱਛਾ ਥੰਮ ਜਾਂਦੀ ਹੈ, ਇਹਦੇ ਵਿੱਚੋਂ ਹੀ ਸ਼ਬਦ ਪ੍ਰਗਟ ਹੁੰਦਾ, ਪਾੜ ਕੇ ਦਾਣਾ ਪਾੜ ਕੇ ਹੀ ਵਿਰਸ਼ ਬਣਦਾ। ਉਹ ਜਿਹੜਾ ਥੰਮ ਪਾੜ ਕੇ ਕਹਿੰਦੇ ਨਿਕਲੇ, ਉਹਦੇ ਵਿੱਚੋਂ ਹੀ ਪ੍ਰਗਟ ਹੋਇਆ ਸੀ ਸ਼ਬਦ, ਜਦ ਉਹਦੇ ਵਿੱਚੋਂ ਸ਼ਬਦ ਪ੍ਰਗਟ ਹੋਇਆ ਉਹਨੇ ਲਾਜਵਾਬ ਕਰਤਾ ਆਪਣੇ ਪਿਓ ਨੂੰ ਜਿਵੇਂ ਨਾਮਦੇਵ ਦੇ ਅੰਦਰ ਜਦ ਪ੍ਰਗਟ ਹੋਇਆ ਸ਼ਬਦ ਜਦ ਉਹਨੂੰ ਸਮਝ ਆਈ ਵੀ ਰਾਜੇ ਨੂੰ ਕਿਵੇਂ ਸਮਝਾਵਾਂ ਲਾਜਵਾਬ ਕਰਤਾ ਸਾਰਿਆਂ ਨੂੰ ਜਦ ਕਹਿੰਦਾ ਰਾਜੇ ਨੂੰ ਆਇਆ ਤੇਰੇ ਭਵਨ ਧਣੀ ਸੋਝੀ ਨਹੀਂ ਆਈ ਵੀ ਇਹਨੂੰ ਕਿੱਥੋਂ ਸ਼ੁਰੂ ਕਰਕੇ ਕਿਵੇਂ ਸਮਝਾਵਾਂ ਨਾਮਦੇਵ ਨੂੰ ਉਹਨੂੰ ਭੁਲੇਖਾ ਤਾਂ ਭਾਰਤਾ ਗਊ ਜਿਉਂਦੇ ਕਰਨ ਦਾ ਉਹ ਗਊ ਹੋਰ ਚੀਜ਼ ਸਮਝਦਾ ਉਹ ਗਊ ਹੋਰ ਸਮਝਦਾ ਉਹ ਤਾਂ ਗਊ ਮੱਤ ਨੂੰ ਕਹਿੰਦਾ ਮੱਤ ਮਾਤਾ ਹੁੰਦੀ ਹੈ ਗਊ ਮਾਤਾ ਹੁੰਦੀ ਹੈ ਵੀ ਜਿਹਦੀ ਮੱਤ ਮਾਰੀ ਹੋਈ ਹੁੰਦੀ ਹੈ ਸਾਰਿਆਂ ਦੀ ਸੁੱਤੀ ਪਈ ਹੈ ਮਰੀ ਹੋਈ ਇੱਕੋ ਬਰਾਬਰ ਹੁੰਦੀ ਹੈ ਜੇ ਮੱਤ ਸੁੱਤੀ ਪਈ ਹੈ ਮੱਤ ਮਰੀ ਹੋਈ ਹੈ ਕੋਈ ਗੱਲ ਹੈ ਹਮ ਗੋਰੂ ਤੁਮ ਗਵਾਲ ਗਸਾਈ ਤੁਮ ਜਨਮ ਜਨਮ ਰਖਵਾਰੇ ਕਬੂ ਨਾ ਪਾਰ ਉਤਾਰ ਚ ਰਬਦ ਕੈਸੇ ਖਤਮ ਹਮਾਰੇ ਵੀ ਮਤਵਾਰੀ ਹੋਈ ਹੈ ਇਹਨਾਂ ਦੀ ਲੋਕਾਂ ਦੀ ਵੇਦ ਵਿੱਚ ਗਊ ਕਿਹਨੂੰ ਲਿਖਿਆ ਹੈ ਗਊ ਕਿਹਨੂੰ ਕਹੀ ਜਾਂਦੇ ਨੇ ਉਲਟੇ ਅਰਥ ਕਰਨ ਦੇ ਜਾਣ ਬੁੱਝ ਕੇ ਇਹਨਾਂ ਨੇ ਮੱਤ ਤਾਂ ਮਾਰੀ ਜਾਣੀ ਨਹੀਂ ਹੈ ਫਿਰ ਉਹਨੇ ਜਦ ਸਮਝਾਇਆ ਵੀ ਆਹ ਗੱਲ ਕਹਿਣਾ
ਗਊ ਨੂੰ ਮਾਤਾ ਕਹਿਣ ਪਿੱਛੇ ਵੀ ਇਹੀ
ਹਾਂ ਗਊ ਨੂੰ ਮਾਤਾ ਕਹਿਣ ਪਿੱਛੇ ਇਹੀ ਗੱਲ ਹੈ ਗਊ ਹੁੰਦੀ ਉਹ ਗੋ ਗੋ ਦਾ ਮਤਲਬ ਹੁੰਦਾ ਹੀ ਬੁੱਧੀ ਹੈ ਗੋ ਦਾ ਮਤਲਬ ਹੁੰਦਾ ਹੀ ਮਤ ਹੈ ਨਿਰਾਕਾਰੀ ਦੁਨੀਆਂ ਦੇ ਵਿੱਚ ਮਤ ਮਾਤਾ ਹੈ ਤਾਂ ਹੀ ਜਿਹੜੇ ਸੰਸਾਰ ਦੇ ਮਾਤਾ ਪਿਤਾ ਕੱਟੇ ਹੋਏ ਨੇ ਗੁਰਮਤ ਸਾਡੀ ਮਾਂ ਹੈ ਸਿੱਖਾਂ ਦੀ ਉਹਦਾ ਦਸਮ ਪਾਤਸ਼ਾਹ ਨੇ ਭਗਵਤੀ ਕਿਹਾ ਗੁਰਮਤ ਨੂੰ ਕਿਹਾ ਹੋਇਆ ਅਸੀਂ ਅਰਦਾਸ ਗੁਰਮਤ ਦੇ ਸਾਹਮਣੇ ਕਰ ਰਹੇ ਹਾਂ ਗੁਰਮਤ ਨੂੰ ਮਾਤਾ ਮੰਨ ਕੇ ਜਨਮ ਇਹਨੇ ਦੇਣਾ ਜਨਮ ਪਦਾਰਥ ਇਹ ਤੋਂ ਮਿਲਣਾ ਮਨ ਮਾਂ ਗੁਰ
ਮਨਸਾ ਮੇਰੀ ਮਾਈ
ਮਨਸਾ ਮੇਰੀ ਮਾਈ ਮਨ ਦੀ ਇੱਛਾ ਮਾਈ ਬਣੀ ਹੋਈ ਹੈ ਹੁਣ ਮਨੋਂ ਆਪ ਗੁਰ ਬਣਿਆ ਹੋਇਆ ਮਨਮੁੱਖਾਂ ਦਾ ਮਨੋਂ ਗੁਰ ਹੁੰਦਾ ਮਨ ਦੀ ਇੱਛਾ ਮਾਂ ਹੁੰਦੀ ਹੈ ਉੱਥੇ ਗੁਰਮਤ ਮਾਂ ਹੈ ਗੁਰ ਕੀ ਮਤ ਮਾਂ ਹੋਗੀ ਨਾ ਉੱਥੇ ਮਨ ਦੀ ਮਤ ਮਾਂ ਹੁੰਦੀ ਹੈ ਗੁਰਮਨ ਰਹਿੰਦਾ ਨਹੀਂ ਗੁਰ ਜਿਹੜਾ ਹੈਗਾ ਮਨ ਗੁਰ ਰਹਿੰਦਾ ਨਹੀਂ ਫਿਰ ਮਨ ਚੇਲਾ ਬਣਦਾ ਮਨ ਨੂੰ ਚੇਲਾ ਬਣਨਾ ਪਊਗਾ ਗੁਰ ਹੈਗਾ ਹੀ ਅੰਦਰ ਚਿੱਤ ਸ਼ੁੱਧ ਮਨ ਗੁਰ ਹੈ ਤੇ ਪਰਮੇਸ਼ਰ ਦੀ ਇੱਛਾ ਮਾਂ ਇੱਛਾ ਪਰਮੇਸ਼ਰ ਦੀ ਮਾਂ ਬਣੂਗੀ ਪਰਮੇਸ਼ਰ ਦੀ ਇੱਛਾ ਬਣੂ ਬਾਣੀ ਕੀ ਹੈ ਰਜ਼ਾ ਕੀ ਹੈ ਪਰਮੇਸ਼ਰ ਦੀ ਇੱਛਾ ਹੈ ਇਹ ਮਾਂ ਹੈ ਸਾਡੇ ਇਹਨੇ ਸੰਸਾਰ ਪੈਦਾ ਕੀਤਾ ਸੰਸਾਰ ਕਿਹਨੇ ਪੈਦਾ ਕੀਤਾ ਜਦ ਚੰਡੀ ਨੂੰ ਜਗਮਾਤ ਕਹਿੰਦੇ ਨੇ ਜਗਮਾਤ ਪ੍ਰਤਾਪ ਜਗ ਕਿਹਨੇ ਪੈਦਾ ਕੀਤਾ ਜਗ ਹੁਕਮ ਨੇ ਪੈਦਾ ਕੀਤਾ ਪਰਮੇਸ਼ਰ ਦੇ ਬਾਣੀ 'ਚ ਪੈਦਾ ਹੋਇਆ ਪਰਮੇਸ਼ਰ ਦੇ ਹੁਕਮ ਨਾਲ ਪੈਦਾ ਹੋਇਆ ਪਰਮੇਸ਼ਰ ਦੀ ਇੱਛਾ ਨੇ ਪੈਦਾ ਕੀਤਾ ਜਗ ਪਰਮੇਸ਼ਰ ਦੀ ਇੱਛਾ ਹੈ ਸਾਡੀ ਹੁਕਮ ਹੈ ਮੈਂ ਕਹਿਆ ਸਭ
ਹੁਕਮ
ਹੁਕਮ ਨੇ ਪੈਦਾ ਕੀਤਾ ਹੁਕਮ ਦੇ ਅੱਗੇ ਅਰਦਾਸ ਹੈ ਸਾਡੀ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਗੁਰੂ ਨਾਨਕ ਨੇ ਧਿਆਈ ਸੀ ਜਿਹੜੀ ਲਈ ਹੈ ਲਈ ਨਹੀਂ ਹੈ ਗੁਰੂ ਨਾਨਕ ਨੂੰ ਕਾਹਦੇ ਵਾਸਤੇ ਧਿਆਉਣਾ ਸੀ ਕਾਹਦੇ ਵਾਸਤੇ ਧਿਆਉਣਾ ਗੁਰੂ ਨਾਨਕ ਨੇ ਤਾਂ ਆਪ ਧਿਆਈ ਹੈ ਰੁਚੀ ਆ ਗਏ ਫਿਰ ਤਾਂ ਮਾਨਸਿਕੀ ਟੇਕ ਆ ਗਈ ਜੇ ਗੁਰੂ ਨਾਨਕ ਲਈ ਨਹੀਂ ਧਿਆਏ ਤੇ ਮਾਨਸਿਕ ਟੇਕ ਅਰਥ ਵਿਗਾੜ ਤੇ ਜਾਣ ਹੋ ਚੁੱਕੇ ਅਰਧ ਵਿਗਾੜ ਤੇ ਉਹ ਹਿੰਦੂ ਵਾਲੇ ਆਵੜੇ
ਚੱਲ ਅੰਗੇ ਉਠ ਨਾਮ ਜਪ ਨਿਸਬਸਰ ਆਰਾਧ ਕਾਰਾ ਤੁਝੇ ਨਾ ਵਿਆਪਈ ਨਾਨਕ ਮਿਟੇ ਉਪਾਧ
ਜਿਵੇਂ ਅਸੀਂ ਕਹਿੰਦੇ ਗੁਰੂ ਨਾਨਕ ਲਈ ਧਿਆਏ ਆਖਰੀ ਪੌੜੀ ਇਹਦੀ ਜਿਹੜੀ ਚਾਲੀਵੀਂ ਪੌੜੀ ਦੇ ਆਖਰੀ ਪੰਕਤੀ ਹੈ ਚੰਡੀ ਦੀ ਵਾਰ ਦੇ ਉੱਤੇ ਲਿਖਿਆ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਪਹਿਲੀ ਪੌੜੀ ਨਾਨਕ ਨੂੰ ਧਿਆਉਣ ਦੀ ਗੱਲ ਕਿਵੇਂ ਹੋ ਗਈ ਦੁਰਗਾ ਦੇ ਧਿਆਉਣ ਦੀ ਗੱਲ ਹੀ ਹੈ ਪਹਿਲੀ ਪੌੜੀ ਜਿਹੜੇ ਹੁਣ ਅਰਥ ਉਹ ਵੀ ਪੜ੍ਹਦੇ ਨੇ ਪਿਛਲੀ ਪੌੜੀ ਇੱਥੇ ਗੁਰੂ ਨਾਨਕ ਲਈ ਧਿਆਏ ਗਏ ਇਹਨਾਂ ਵਿੱਚ ਲਈ ਨੇ ਔਰ ਇਹਨਾਂ ਨੂੰ ਕਿਹਾ ਹੋਇਆ ਇਹੋ ਜਿਹੇ ਝੱਲੇ ਨੇ ਉਹਨੂੰ ਕਿਹਾ ਅੱਖਾਂ ਖੋਲ ਕੇ ਪੜ੍ਹ ਆ ਕੀ ਲਿਖਿਆ ਹੈ ਪਿੱਛੇ ਕੀ ਲਿਖਿਆ ਹੈ ਅੱਖਾਂ ਖੋਲੀਆਂ ਨੇ ਪਾਗਲਾਂ ਦੀਆਂ ਪਰ ਇਹ ਪਾਗਲ ਅੱਖਾਂ ਖੋਲਦਾ ਹੁੰਦਾ ਕੋਈ ਪਾਗਲ ਕਾਹਦਾ ਹੋਇਆ ਜੇ ਅੱਖ ਖੋਲ ਲਈ ਤੇ ਸਿਆਣਾ ਹੋ ਗਿਆ ਜੇ ਅੱਖ ਖੋਲ ਲਵੇ ਫਿਰ ਤਾਂ ਸਿਆਣਾ ਹੋ ਗਿਆ। ਪਾਗਲ ਤਾਂ ਉਹਨਾਂ ਜਰਾ ਜਿੰਨਾ ਜਰ ਹਲੂਣੀ ਜਾਓ ਫਿਰ ਸੌ ਜਾਂਦਾ, ਜਗਾਓ ਫਿਰ ਸੌ ਜਾਂਦਾ, ਜਗਾਓ ਫਿਰ ਸੌ ਜਾਂਦਾ। ਇਹ ਜਗਾਇਆ ਹਲੂਣ ਕੇ ਉੱਠ, ਨਾਮ ਜਪ। ਨਾਮ ਜੋ ਜਪ ਰਹੇ ਨੇ ਦੁਨੀਆਂ ਦੇ ਵਿੱਚ ਉਹ ਨਾਮ ਨਹੀਂ ਹੈ, ਗੁਰਮਤ ਕਹਿ ਰਹੀ ਹੈ ਨਾਮ, ਫਿਰ ਦੁਨੀਆਂ ਫਿਰ ਵਾਲੇ ਫਿਰ ਜਾਂਦੀ ਹੈ। ਬਾਵਜੂਦ ਕਹਿਣ ਦੇ ਸਾਰੇ ਭਗਤਾਂ ਦੇ ਜੋਰ ਲਾਉਣ ਤੇ ਵਾਲਾ ਫਿਰ ਨਹੀਂ ਹਟੇ, ਫਿਰ ਹੁੰਦੇ ਸਮਾਧੀ ਫਿਰ ਨਹੀਂ ਹਟੇ ਲਾਉਣ ਤੇ। ਹੁਣ ਵੀ ਕਰੀ ਜਾਂਦੇ ਨੇ, ਹੁਣ ਨਹੀਂ ਕਰਦੇ, ਹੁਣ ਤਾਂ ਸਿੱਖੇ ਕਰੀ ਜਾਂਦੇ ਨੇ। ਕਿਹਨੂੰ ਕਹਿੰਦੇ? ਆਹ ਹਲੂਣਾ ਦਿੱਤਾ ਹੋਇਆ, ਉੱਠ ਨਾਮ ਜਪ ਨਿਸਵਾਸਰ ਆਰਾਧ। ਤੁਸੀਂ ਤਾਂ ਕਹਿੰਦੇ ਹੋ ਵੀ ਦਸਵੰਧ ਕੱਢੋ, ਢਾਈ ਘੜੀਆਂ ਕੱਢੋ, ਇਹ ਕਹਿੰਦੀ ਬਾਣੀ ਕਹਿੰਦੇ ਨਿਸਵਾਸਰ ਆਰਾਧ, ਤੁਸੀਂ ਤਾਂ ਉਲਟ ਰਸਤੇ ਪਾਉਣੇ। ਸਾਂਦਰਾ ਕਹਿੰਦੇ ਦਸਵੰਧ ਕੱਢੋ ਸਰ, ਜੈ ਜੀਵਨ ਦਾ ਇਹਨਾਂ ਚਿਰ ਜਪਿਆ ਕਰੋ, ਬਾਕੀ ਨਾ ਜਪਿਆ ਕਰੋ। ਬਾਣੀ ਕਹਿੰਦੀ ਖਿਣ ਤਿਸ ਬਿਨ ਜੀਵਣਾ ਵਿਰਸਾ ਜਨਮ ਜਣਾ, ਗੁਰਬਾਣੀ ਤਾਂ ਉਲਟ ਰਸਤੇ ਪਾਇਆ ਸੰਤਾਂ ਨੇ, ਇਹਨਾਂ ਨੇ ਆਪ ਉਲਟ ਰਸਤੇ ਪਾਏ, ਆਪਣੇ ਵਾਲੇ ਰਾਹ ਪਾਤਾ, ਜਿਹੜੇ ਰਾਹ ਅਸੀਂ ਪਏ ਹੋਏ ਉਹ ਪਾਤਾ। ਬੜਾ ਅਪਰਾਧ ਕੀਤਾ ਇਹਨਾਂ ਸੰਤਾਂ ਨੇ, ਸੰਗਤ ਦਾ ਪੈਸਾ ਵੇਸਟ ਕੀਤਾ, ਸੰਗਤ ਦੇ ਸਿਰ ਤੇ ਐਸ਼ ਕੀਤੀ, ਸੰਗਤ ਨੂੰ ਉਲਟੇ ਰਸਤੇ ਪਾਇਆ। ਅਪਰਾਧ ਦਾ ਦੰਡ ਉਹਨਾਂ ਨੂੰ ਜ਼ਰੂਰ ਮਿਲੂਗਾ, ਨਰਕੇ ਚਲੇ ਜਾਣਗੇ, ਹੋਰ ਕੀ ਅਪਰਾਧ ਦਾ ਦੰਡ, ਸਾਰੀ ਜ਼ਿੰਦਗੀ ਬਰਬਾਦ ਹੋ ਜਾਣਗੇ, ਨਰਕਾਂ ਨਰਕਾਂ ਦੇ ਭਾਗੀ ਬਣ ਗਏ। ਗੁਰਮਤ ਅਨੁਸਾਰ ਨਰਕਾਂ ਦੇ ਭਾਗੀ ਨੇ, ਭੇਖ ਦਿਖਾਇਓ ਜਗਤ ਕੋ। ਅਰ ਉਹਨਾਂ ਦੇ ਚੇਲੇ ਹੁਣ ਪਿੱਛੋਂ ਕੀ ਕਰਦੇ ਨੇ, ਕਸੂਰ ਮਕਸੂਰ ਨਹੀਂ ਆ ਉਸ ਵਿੱਚ, ਮਾਇਆ ਖਾਤਰ ਸੰਗਤ ਖਾਤਰ। ਉਹਨਾਂ ਦੇ ਚੇਲੇ ਦੇਖ ਲਓ ਕੀ ਕਰਦੇ ਨੇ, ਹੁਣੇ ਡਾਂਸ ਉੱਟਾ ਹੋਣ ਲੱਗੇ ਆਪਸ ਵਿੱਚ, ਜਿੱਦੇ ਹੀ ਹੁੰਦੇ ਤੇ ਉਹਨਾਂ ਦੇ ਹੁੰਦੇ ਹੀ ਹੁੰਦੇ ਸੀ ਪਹਿਲਾਂ ਹੀ ਪਾਰਟੀਆਂ ਹੁੰਦੀਆਂ ਨੇ। ਆਹ ਕੁਛ ਸੀ ਇਹਨਾਂ ਕੋਲ, ਨਿਸਵਾਸਰ ਆਰਾਧ ਕਰ ਗਏ ਇਹਨਾਂ ਨੇ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਆਸ ਅਨਿਤ ਤਿਆਗੋ ਤਰੰਗ। ਕਦੋਂ ਕਹਿ ਰਹੇ ਨੇ ਗੱਲਾਂ? ਬਾਣੀ ਪੜ੍ਹ ਲਓ, ਬਸ ਵਿਚਾਰੋ ਨਾ, ਜੇ ਬਾਣੀ ਵਿਚਾਰੀਏ ਸੰਤਾਂ ਦੇ ਖਿਲਾਫ ਹੈ, ਉਹ ਗੱਲ ਉਹਨਾਂ ਨੇ ਕਹਿਣੀ ਨੀ। ਜੇ ਬਾਣੀ ਵਿਚਾਰੀਏ ਸਾਡੇ ਸਿੱਖਾਂ ਦੇ ਖਿਲਾਫ ਹੈ, ਉਹ ਗੱਲ ਉਹਨਾਂ ਨੇ ਕਹਿਣੀ ਨੀ। ਜੇ ਉਹ ਕਹਿਣ ਫਿਰ ਗੋਲਕ ਵਾਲਾ ਕੰਮ ਉਹਨਾਂ ਦਾ ਖਰਾਬ ਹੁੰਦਾ।
ਉਹ ਆਸ ਤਿਆਗਣ ਵਾਸਤੇ ਕਹਿ ਰਹੇ ਨੇ ਤੈਨੂੰ,
ਉਹ ਤਿਆਗਣ ਵਾਸਤੇ ਕਹਿ ਰਹੇ
ਕਰ ਰਿਹਾ,
ਉਹ ਆਸ ਅਨਿਤ ਤਿਆਗੋ ਤਰੰਗ। ਉਹ ਕਹਿੰਦੇ ਨੇ ਆਸਾਂ ਪੂਰੀਆਂ ਕਰਨੀਆਂ ਨੇ, ਆਸਾਂ ਦੀ ਵਾਰ ਇੱਛਾ ਆਸਾਂ ਪੂਰੀਆਂ ਕਰਨ ਵਾਲੀ ਬਣੀ ਬੜੀ। ਉਹ ਝੂਠ ਬੋਲਦੇ ਨੇ, ਕੋਈ ਕਹਿੰਦਾ ਸੁੱਖ ਨਹੀਂ ਹੈ, ਮਨ ਨੂੰ ਸੁੱਖ ਦੇਣ ਵਾਲੀ ਸੁੱਖਾਂ ਦੀ ਹੈ ਕੋਈ ਕੁਛ, ਫਿਰ ਨਾਲੇ ਦੁਖੀ ਕਹਿੰਦੇ ਹੋ, ਫਿਰ ਤੁਸੀਂ ਪਾਣੀ ਰੋਜ਼ ਸੁਣਦੇ ਹੋ, ਸੁੱਖ ਨੂੰ ਸੁਣਦੇ ਹੋ, ਫਿਰ ਉਹਦੇ ਜਾ ਕੇ ਦੁੱਖ ਬੋਲਣ ਲੱਗ ਜਾਂਦੀਆਂ ਜਿਹਨਾਂ ਨੇ, ਉਗਲੀਆਂ ਕਰਦੀਆਂ ਮੈਨੂੰ ਆਹ ਦੁੱਖ ਹੈ, ਮੈਨੂੰ ਆਹ ਦੁੱਖ, ਫਿਰ ਤੁਹਾਡੇ ਦੁੱਖ ਜਾਂਦੇ ਕਿਉਂ, ਬਲੈਕਮੇਲ ਹੋ ਰਹੇ ਹੋ, ਦੁੱਖ ਵੀ ਨਹੀਂ ਜਾ ਰਹੇ, ਬਾਣੀ ਵੀ ਤੁਸੀਂ ਕਹਿੰਦੇ ਸੁੱਖ ਨਹੀਂ ਹੈ, ਇਹ ਡੁਪਲੀਕੇਟ ਦਵਾਈ ਹੈ, ਫਿਰ ਪਾਗਲ ਨਹੀਂ ਤਾਂ ਹੋਰ ਕੀ ਨੇ? ਇਹਨਾਂ ਨੂੰ ਕਿਹਾ ਹੋਇਆ ਇਹ ਜਨ ਉੱਠ ਨਾਮ ਜਪ ਨਿਸਵਾਸਰ ਆਰਾਧ,
ਕਾਰਾ ਦੂਜੇ ਨਾਲ
ਕਾਰਾ ਦੂਜੇ ਨਾਲ ਪਿਆ ਪਈ, ਫਿਰ ਤੇਰੇ ਅੰਦਰ ਭਰਮ ਨਹੀਂ ਪੈਦਾ ਹੁੰਦਾ। ਖਾਰਾ ਦਾ ਅਰਥ ਭਰਮ ਹੈ, ਵਿਆਪ ਦਾ ਭਰਮ ਹੁੰਦਾ, ਵਿਆਪਣ ਦਾ ਮਤਲਬ ਵੱਧ ਜਾਣਾ, ਭਰਮ ਵਧੂ ਜਾਂ ਭਰਮ ਘਟੂ, ਦੇਖੋ ਧਰਮ ਨਾਲ ਆਦਾ ਭਰਮ ਵਾਜੂ ਜਾਂ ਭਰਮ ਘਟੂ, ਦੋ ਚੀਜ਼ਾਂ ਹੁੰਦੀਆਂ। ਜੇ ਤਾਂ ਡੁਪਲੀਕੇਟ ਧਰਮ ਹੈ ਤਾਂ ਭਰਮ ਵਾਜੂ, ਭਰਮ ਵੱਧ ਕੇ ਉਹਨਾਂ ਨੂੰ ਕਰ ਹੋ ਤੰਕਾ, ਭਰਮ ਵੱਧ ਕੇ ਕਿਸੇ ਚੀਜ਼ 'ਚ ਬਦਲਦਾ ਹੁੰਦਾ। ਜਿਵੇਂ ਅਸੀਂ ਪੈਸਾ ਕਮਾਉਂਦੇ ਹਾਂ, ਕੋਈ ਆਦਮੀ ਨੂੰ ਤਨਖਾਹ ਮਿਲਦੀ ਹੈ, ਪੈਸੇ ਨੂੰ ਬਦਲ ਕੇ ਹੀ ਕਈ ਚੀਜ਼ਾਂ ਲੈਂਦਾ, ਪੈਸੇ ਨਾਲ ਜੋ ਮਰਜ਼ੀ ਖਰੀਦੇ, ਆਖਰ ਤਾਂ ਜੋ ਸੌਦਾ ਪੱਤਾ ਉਹਨੇ ਖਰੀਦਣਾ, ਬਾਕੀ ਤਾਂ ਪੈਸੇ ਨਾਲ ਖਰੀਦਣਾ। ਭਰਮ ਤਾਂ ਇੱਕ ਰਿਜ਼ਰਵ ਮਨੀ ਹੈ, ਉਹਦਾ ਹੰਕਾਰ ਲੈ ਲਓ, ਉਹਦਾ ਮੋਹ ਪਾੜ ਲਓ, ਲੋਹ ਪਾੜ ਲਓ, ਉਹਦੇ ਨਾਲ ਕੁਛ ਕਰ ਲਓ। ਭਰਮ ਚੋਂ ਹੀ ਪੈਦਾ ਹੋਏ ਨੇ ਸਾਰੇ ਵਿਕਾਰ, ਉਹ ਸਾਰੇ ਵਿਕਾਰ ਭਰਮ ਚੋਂ ਪੈਦਾ ਹੋਏ।
ਨਾਨਕ ਮਿਟੇ ਬਾਅਦ,
ਇਹ ਤਾਂ ਨਾਮ ਹੈ, ਦੇਖੋ ਇਹ ਨਾਮ ਹੈ ਜਾਂ ਭਰਮ, ਆਪਸ ਵਿੱਚ ਇੱਕ ਦੂਜੇ ਦੇ ਵਿਰੋਧੀ ਨੇ। ਭਰਮ ਤੋਂ ਪੈਦਾ ਹੁੰਦਾ ਹੈ ਹੰਕਾਰ, ਹੰਕਾਰ ਨਾਮ ਦਾ ਵਿਰੋਧ ਕਰਦਾ, ਪਰਮ ਨਾਮ ਦਾ ਵਿਰੋਧ ਨਹੀਂ ਕਰ ਸਕਦਾ, ਹਨੇਰਾ ਵਿਰੋਧ ਨਹੀਂ ਕਰ ਸਕਦਾ ਚਾਨਣ, ਹਨੇਰਾ ਤਾਂ ਰਹਿੰਦਾ ਨਹੀਂ ਜਿੱਥੇ ਚਾਨਣ ਹੁੰਦਾ, ਦੂਰ ਖੜਦਾ ਜਾਂਦਾ, ਹੰਕਾਰ ਦੇ ਰੂਪ ਚ ਆ ਕੇ ਵਿਰੋਧ ਕਰਦਾ, ਇੱਕ ਮਿੱਥ ਬਣ ਜਾਂਦੀ ਹੈ ਵੀ ਮੈਂ ਕੁਝ ਜਾਣਦਾ, ਜੋ ਜਾਣੇ ਹਾਂ ਕੱਲ ਸੀਗਾ ਕਥ ਨਹੀਂ ਕਰਦਾ, ਜੇ ਮੈਂ ਜਾਣਾ ਮੈਂ ਗਿਆਨੀ ਹਾਂ ਅੱਗੇ ਠਾਕਰ ਤੇ ਨਹੀਂ ਮਾਨੀ, ਕੱਲ ਆਇਆ ਸੀ ਆਪਣੇ ਆਪ ਨੂੰ ਮੰਨ ਲੈਣਾ,
ਜਿੱਦਾਂ ਜਾਣੇ ਹੋ ਕੁਛ ਹੋਊਗਾ,
ਹੋ ਕੁਛ ਹੋਊਗਾ, ਜੇ ਹੈ ਤਾਂ ਜਿਵੇਂ ਤੋਤਾ ਉਹਦੇ ਨਾਲ ਨਲਕੀ ਨਾਲ ਮੰਨਿਆ ਗਿਆ, ਨਲਕੀ ਘੁੰਮ ਗਈ ਜਿਵੇਂ ਭਰਮ ਘੁੰਮ ਗਿਆ ਅਹੰਕਾਰ ਬਣ ਗਿਆ, ਨਲਕੀ ਘੁੰਮ ਗਈ ਤੋਤਾ ਪੁੱਠਾ ਹੋ ਗਿਆ, ਭਰਮ ਘੁੰਮ ਗਿਆ ਹਉਮੈ ਬਣ ਗਈ, ਮੱਤ ਪੁੱਠੀ ਹੋ ਗਈ, ਮੱਤ ਪੁੱਠੀ ਹੋ ਜਾਂਦੀ ਹੈ, ਮੱਤ ਪੁੱਠੀ ਕਰ ਦਿੰਦਾ ਭਰਮ, ਹੁਕਮ ਦੇ ਵਿਰੋਧ ਚ ਖੜਾ ਹੋ ਜਾਂਦਾ, ਰਾਮ ਦੇ ਵਿਰੋਧ ਚ ਗਿਆਨ ਦੇ ਵਿਰੋਧ ਚ ਖੜਾ ਹੋ ਜਾਂਦਾ, ਇਹ ਤਾਂ ਭਰਮ ਹੈ ਹਨੇਰਾ ਹੈ ਇਹ ਜਾਣਨ, ਇਹ ਆਪਸ ਵਿੱਚ ਵਿਰੋਧ ਦੋਹਾਂ ਦੇ ਗਿਆ, ਗੁਰਪ੍ਰਸਾਦ ਭਰਮ ਦਾ ਨਾਲ ਇੱਥੋਂ ਕੀ ਬਣਨਾ ਸਾਨੂੰ ਗਿਆਨ, ਗੁਰ ਗਿਆਨ ਪਦਾਰਥ
ਨਾਮ ਹੈ,
ਨਾਮ ਕੀ ਹੈ ਗੁਰ ਗਿਆਨ ਪਦਾਰਥ ਹੈ, ਜੋ ਗੁਰਬਾਣੀ ਦਾ ਗਿਆਨ ਪਦਾਰਥ ਹੈ ਇਹੀ ਨਾਮ ਹੈ, ਗਿਆਨ ਗੁਰੂ ਹੈ, ਭਰਮ ਹਨੇਰਾ ਭਰਮ ਗੁਰੂ ਨੇ ਕੱਟਣਾ, ਦੋਹਾਂ ਦਾ ਵਿਰੋਧ ਹੈ, ਇਹਨਾਂ ਲੋਕਾਂ ਜਿਹੜੇ ਭਰਮ ਗਿਆਨੀ ਨੇ ਭਰਮ ਫਲਾਉਂਦੇ ਨੇ, ਭਰਮ ਗਿਆਨੀ ਨੇ ਜਿਹੜੇ ਸੰਤ ਵਗੈਰਾ ਸਾਰੇ ਭਰਮ ਫਲਾਉਂਦੇ ਨੇ,
ਗਿਆਨ ਤੋਂ ਦੂਰ ਰੱਖਦੇ ਨੇ,
ਭਰਮ ਜਾਲ 'ਚ ਫਸਾਉਂਦੇ ਨੇ ਲੋਕਾਂ ਨੂੰ, ਗਿਆਨ ਤੋਂ ਦੂਰ ਰੱਖਦੇ ਨੇ, ਗਿਆਨ ਤਾਂ ਉਹਨਾਂ ਨੂੰ ਆਪ ਨੂੰ ਨਹੀਂ, ਜੇ ਲੋਕਾਂ ਨੂੰ ਹੋ ਗਿਆ ਉਹਨਾਂ ਦੇ ਚੇਲੇ ਕਿੱਥੇ ਬਣ ਗਏ ਹੋ, ਫਿਰ ਤਾਂ ਉਹਨਾਂ ਨੂੰ ਪਛਾਣ ਲੈਣਗੇ ਵੀ ਠੱਗ ਨੇ, ਜਦ ਕਬੀਰ ਨੂੰ ਗਿਆਨ ਹੋ ਗਿਆ ਜਿਹਨਾਂ ਨੂੰ ਸੰਤ ਮੰਨਦਾ ਤਾਂ ਮਾਲਾ ਦਿੱਤੀ, ਉਹਨਾਂ ਨੂੰ ਕਹਿੰਦਾ ਬਨਾਰਸ ਦੇ ਠੱਗ ਨੇ, ਉਹਨਾਂ ਨੂੰ ਕਹਿੰਦਾ ਬਨਾਰਸ ਕੇ ਠੱਗ, ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਇਹਨਾਂ ਨੂੰ ਖਤਰਾ ਨਹੀਂ ਹੈ, ਜੇ ਕਿਸੇ ਚੇਲੇ ਨੂੰ ਪਤਾ ਲੱਗ ਗਿਆ ਸਮਝ ਆ ਗਈ ਉਹ ਤਾਂ ਇਹਨੂੰ ਠੱਗ ਕਹਿ ਦੂਗਾ, ਇਹਨੂੰ ਨੰਗਾ ਕਰ ਦੂਗਾ, ਇਹਦੀ ਸਾਰੀ ਉਹ ਪਬਲਿਕ ਇਹਦੇ ਖਿਲਾਫ ਹੋ ਜੂਗੀ, ਇਹ ਤਾਂ ਬੜਾ ਖਤਰਾ ਮੰਨਦੇ ਨੇ ਗਿਆਨ ਤੇ, ਖਾਲਸੇ ਵਾਲੇ ਨੇ ਸੁਣਨੇ ਨਹੀਂ ਦਿੰਦੇ ਨਾ ਕਥਾ ਨਾ ਕੀਰਤਨ ਕਿ ਗਿਆਨ ਹੋ ਜੂਗਾ, ਇਹਨਾਂ ਆਪ ਜਿਹੇ ਜਿਹੇ ਨੇ ਉਹ ਰੱਖਣਾ ਚਾਹੁੰਦੇ ਨੇ, ਗਿਆਨ ਨਹੀਂ ਚਾਹੁੰਦੇ ਲੋਕ, ਕਹਿੰਦੀ ਅਪਰਾਧੀ ਨੇ ਜੇ ਗਿਆਨ ਨਹੀਂ ਹੋਣ ਦਿੰਦੇ ਸਿੱਖ ਨੂੰ ਅਪਰਾਧੀ ਨੇ ਤਰੀ, ਗਿਆਨ ਦੇ ਨਾਲ ਭਰਮ ਦੂਰ ਹੋਣਾ, ਭਰਮ ਦੂਰ ਹੋਣ ਨਹੀਂ ਦਿੰਦੇ, ਤੇ ਇਹ ਤੋਂ ਬੜਾ ਹੋਰ ਅਪਰਾਧ ਕੀ ਹੋ ਸਕਦਾ, ਗੁਰੂ ਕੌਣ ਹੁੰਦਾ, ਗੁਰੂ ਕਹਿੰਦੇ ਹੀ ਉਹਨੂੰ ਨਹੀਂ ਜਿਹੜਾ ਰੋਸ਼ਨੀ ਕਰੇ ਹਨੇਰੇ ਵਿੱਚ, ਅੰਧਕਾਰ ਦੀਪਕ ਪ੍ਰਗਾਸੇ, ਅੰਧਕਾਰ ਦੇ ਵਿੱਚ ਦੀਵੇ ਦੀ ਰੋਸ਼ਨੀ ਕਰੇ ਚਾਨਣ ਕਰੇ, ਨਾਨਕ ਭਰਮ ਉਹ ਦੁੱਖ ਕਹਿੰਦੇ ਨਸੇ, ਭਰਮ ਉਹ ਅਰਧ ਦੇ ਦੁੱਖ ਤੇ ਫਸਾ ਕੇ ਰੱਖਦੇ ਨੇ ਲੋਕਾਂ, ਜਿੰਨਾ ਚਿਰ ਫਸੇ ਨੇ ਉਨਾ ਚਿਰ ਇਹਨਾਂ ਦੇ ਚੇਲੇ ਨੇ, ਉਹ ਡਾਕਟਰ ਤੇ ਉਨਾ ਚਿਰ ਜਾਊ ਜਿੰਨਾ ਚਿਰ ਬਿਮਾਰੀ ਹਟਦੀ ਨੀ, ਬਿਮਾਰੀ ਹਟ ਗਈ ਡਾਕਟਰ ਦੇ ਕਾਸ ਨੂੰ ਜਾਊ, ਉਹ ਕਾਸ ਨੂੰ ਜਾਊ ਡਾਕਟਰ ਦੇ, ਇਹ ਤਾਂ ਡਾਕਟਰ ਬਣੇ ਹੋਏ ਨੇ, ਇਹਨਾਂ ਨੇ ਬਿਲਕੁਲ ਨਹੀਂ ਚਾਹੁੰਦੇ ਹੈ ਕਿਸੇ ਦਾ ਰੋਗ ਦੂਰ ਹੋ ਗਿਆ, ਨਾ ਇਹ ਜਾਣਦੇ ਨੇ ਰੋਗ ਕਿਵੇਂ ਦੂਰ ਹੁੰਦਾ, ਜਾਣਦੇ ਵੀ ਹਨ, ਆਪਣਾ ਵੀ ਨਹੀਂ ਕਰ ਸਕੇ ਆਪਣਾ ਵੀ ਰੋਗੀ ਨੇ, ਸਾਰਾ ਜੱਗ ਰੋਗੀ ਹੋਈ ਹੈ,
ਕਾੜਾ ਤੁਝੇ ਨਾ ਵਿਆਪਈ ਨਾਨਕ ਮਿਟੇ ਉਪਾਧੀ,
ਉਪਾਧ ਮਨ ਉਪਾਧੀ ਕਿਉਂ ਕਰਦਾ, ਉਪਾਧੀ ਕਰਨੀ ਹੈ ਮਨ ਟਿਕਦਾ ਨਹੀਂ ਹੈ, ਟਿਕ ਕੇ ਨਾ ਬੈਠਣਾ ਨਿਆਣਾ ਜਾਂ ਟਿਕਦਾ ਨਹੀਂ ਕੋਈ ਸ਼ਰਾਰਤ ਕਰਦਾ, ਨਿਆਣਾ ਟਿਕਦਾ ਨਹੀਂ ਕੋਈ ਚੀਜ਼ ਚੱਕਦਾ ਉਧਰ ਨੂੰ ਜਾਂਦਾ, ਇਹਨੂੰ ਉਪਾਧੀ ਕਹਿੰਦੇ, ਨਵੀਂ ਤੇ ਨਵੀਂ ਸ਼ਰਾਰਤ ਸੁੱਜਣੀ, ਨਵੀਂ ਤੇ ਨਵੀਂ ਇੱਛਾ ਪੈਦਾ ਹੁੰਦੀ ਹੈ ਬੰਦੇ ਅੰਦਰ, ਇਹ ਉਪਾਧੀ ਹੈ ਟਿਕਦਾ ਨਹੀਂ, ਇਹਨੂੰ ਉਪਾਧੀ ਕਹਿੰਦੇ, ਉਹ ਜਿਹੜੀ ਉਪਾਧੀ ਜਿੰਨਾ ਚਿਰ ਉਪਾਧੀ ਕਰਦਾ ਮਨ ਉਨਾ ਚਿਰ ਸਮਾਧੀ ਲੱਗਦੀ ਹੋਈ ਨਹੀਂ, ਇਹ ਉਪਾਧੀ ਕਰਨ ਤੇ ਹਟਾਉਣਾ, ਉਪਾਧੀ ਅਭਿਆਨਤਾ ਕਰਕੇ ਕਰਦਾ, ਸੁਪਨੇ ਦੇ ਵਿੱਚ ਉਪਾਧੀ ਕਰੂਗਾ ਹੀ ਕਰੂਗਾ, ਤਾਰਵਦਾਸ ਕਹਿੰਦਾ ਸਹਿਜ ਸਮਾਜ ਉਪਾਦ ਰਹਿਤ, ਉਪਾਦ ਦੀ ਰਹਿਤ। ਜਦ ਇਹ ਜਾਗਦਾ ਹੈ ਇਹਨੂੰ ਗਿਆਨ ਹੁੰਦਾ ਹੈ, ਜਿਹੜਾ ਝੱਲਾ ਸੀ ਨਾ ਉੱਠ ਜਾਂ ਜਾਗਦਾ ਹੈ ਤਾਂ ਸਹਿਜ ਅਵਸਥਾ ਚ ਹੋ ਜਾਂਦਾ, ਗਿਆਨ ਅਵਸਥਾ ਚ ਹੋ ਜਾਂਦਾ,
ਉਪਾਧੀ ਰਹਿਤ,
ਉਪਾਧੀ ਚਲੀ ਜਾਂਦੀ। ਸਹਿਜ ਸਮਾਧ ਜਿਹਦੀ ਕਿਸੇ ਦੀ ਸਮਾਧੀ ਲੱਗੀ ਹੈ, ਜਾਗ ਕੇ ਲੱਗੀ ਹੈ, ਸੁੱਤੇ ਪਏ ਦੀ ਕਿਸੇ ਦੀ ਨਹੀਂ ਲੱਗੀ। ਜਾਗਿਆ ਸੁਪਨਾ ਦੂਰ ਹੋ ਗਿਆ, ਸੁਪਨੇ ਚ ਮਨ ਉਪਾਧੀ ਤੇ ਨਹੀਂ ਹਟਦਾ, ਸੁਪਨੇ ਚ ਸੋਚ ਚੱਲਦੀ ਰਹਿੰਦੀ ਹੈ, ਸੁਪਨੇ ਵਾਲੀ ਜਗਾ ਦੋ ਸੁਪਨਾ ਖਤਮ ਹੋ ਗਿਆ। ਸਹਿਜ ਸਮਾਧ ਉਪਾਦ ਰਹਿਤ ਫੁੱਲ ਵੱਡੇ ਭਾਗ
ਲਿਵ ਲੱਗੀ,
ਫੁੱਲ ਲਿਵ ਲੱਗੀ ਹੈ, ਫੁੱਲ ਦੁਬਾਰਾ, ਪਹਿਲਾਂ ਵੀ ਲਿਵ ਲੱਗੀ ਹੋਈ ਸੀ, ਪਹਿਲਾਂ ਪਤਾ ਲੱਗੀ ਹੋਈ ਸੀ ਗਰਭ ਚ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਉਹ ਲਿਵ ਦੁਬਾਰਾ ਲੱਗੀ ਹੈ ਜਿਹੜੀ ਗਰਭ ਚ ਲੱਗੀ ਹੋਈ ਸੀ, ਉਹ ਵਿਚਾਲੇ ਵਿਚਾਲੇ ਦਾ ਹਿੱਸੇ ਚ ਲਿਵ ਟੁੱਟ ਗਈ ਸੀ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਲੱਗੀ ਸੀ। ਕਹਿੰਦਾ ਹੁਣ ਉਹ ਲਿਵ ਫੇਰ ਲੱਗੀ ਹੈ, ਉਹਨੇ ਲੜ ਛੁੱਟ ਗਿਆ ਸੀ ਨਾ, ਉਹ ਲੜ ਫੇਰ ਹੱਥ ਆਇਆ। ਸਹਿਜ ਸਮਾਧ ਕਦ ਆਇਆ? ਸਹਿਜ ਸਮਾਧ ਜਾਂ ਜਾਗਿਆ? ਸਹਿਜ ਸਮਾਧ ਉਪਾਧ ਰਹਿਤ, ਇੱਥੇ ਕੌਮਾਂ ਲੜ ਹੁਣ ਵੱਡੇ ਭਾਗ ਲਿਵ ਲੱਗ, ਦੁਬਾਰਾ ਹੁਣ ਲਿਵ ਲੱਗੀ, ਵੱਡੇ ਭਾਗ ਨੇ ਜਿਹੜੀ ਦੁਬਾਰਾ ਲਿਵ ਲੱਗ ਗਈ, ਕਿਸੇ ਦੀ ਨਹੀਂ ਲੱਗੀ, ਲਿਵ ਲੱਗਦੀ ਹੈ ਤ੍ਰਿਸ਼ਨਾ ਬੁਝ ਕੇ, ਪਹਿਲਾਂ ਲੱਗਦੀ ਹੋਈ, ਜਦ ਲਿਵ ਲੱਗਦੀ ਹੈ ਫੇਰ ਹੈ ਨਿਸਵਾਸਰ ਆਰਾਧ, ਜਦ ਲਿਵ ਲੱਗਦੀ ਹੈ ਨਾ ਦੁਬਾਰਾ ਫੇਰ ਨਿਸਵਾਸਰ ਆਰਾਧ ਹੈ, ਪਹਿਲਾਂ ਹੋ ਹੀ ਨਹੀਂ ਸਕਦਾ, ਪਹਿਲਾਂ ਕਿਵੇਂ ਹੋ ਜੂਗਾ, ਹੋ ਕਿਵੇਂ ਜਾਊ? ਇਹ ਤਾਂ ਉਹ ਦੱਸੂ ਜਿਹੜਾ ਪ੍ਰੈਕਟੀਕਲ ਹੈ, ਪ੍ਰੈਕਟੀਕਲ ਦੇ ਉੱਤੇ ਤਾਂ ਜਦ ਦੇਖਾਂ ਤਾਂ ਉਹ ਗਾਵਾਂ, ਗਾਈ ਦੇਖ ਕੇ ਹੈ ਸਾਰਿਆਂ ਨੇ, ਦੇਖ ਕੇ ਹੀ ਹੱਥ ਹੋਣਗੇ, ਤੇ ਸਮਝ ਨਹੀਂ ਆਈ ਤਾਂ ਅਰਥ ਕਿੱਥੋਂ ਹੋ ਜਾਣਾ। ਹੁਣ ਵੱਡੇ ਭਾਗ ਲਿਵ ਲੱਗੀ, ਦੁਬਾਰਾ ਜਦ ਲਿਵ ਲੱਗਦੀ ਹੈ ਤਾਂ ਸਵਾਲ ਸਵਾਲ ਦਾ ਰੱਦ ਹੈ, ਨਹੀਂ ਹੋ ਹੀ ਨਹੀਂ ਸਕਦਾ, ਸਵਾਲ ਨਹੀਂ ਪੈਂਦਾ, ਕੋਈ ਕਰਕੇ ਦਿਖਾਵੇ ਉਹ ਸਿਵਲੇ ਨਹੀਂ ਹੈ। ਜੈਸੇ ਭੁੱਖ ਹੈ ਪ੍ਰੀਤ ਅਨਾਜ, ਜਾਂ ਨਾਮ ਦੀ ਭੁੱਖ ਜਾਗੀ ਹੈ, ਗੱਲਾਂ ਜੋ ਮਰਜ਼ੀ ਕਰੀ ਜਾਓ ਉਹਦੇ 'ਤੇ ਸੁੱਤ ਉੱਥੇ ਰਹਿਣੀ ਹੈ। ਦੁਨੀਆ ਸੇ ਮੇਰਾ ਗੱਲਾਂ ਤਾਂ ਉਹਦੇ ਨਾਲ ਕਰਦਾ, ਠਾਠਾ ਵਾਕਾ ਕਰਦਾ, ਸੰਤਨ ਸੋ ਮੇਰੀ ਸੰਤਨ ਸੋ ਸੰਤਨ ਮੋ ਕੋ ਪੂੰਜੀ ਸੌਂਪੀ, ਗੁਰਮਤ ਦੀ ਪੂੰਜੀ ਕਿਹਨੇ, ਨਾਮ ਦੀ ਪੂੰਜੀ ਕਿਹਨੇ, ਸਭ ਤੇ ਸੰਤਨ ਨੇ ਅੰਦਰ ਜੁੜਿਆ, ਸੰਤਨ ਹਰ ਭਗਤ ਭਰੇ ਭੰਡਾਰਾ। ਸਾਰੀ ਗੱਲ ਗੁਰਬਾਣੀ ਦੀ ਜਾਸਾਂ ਵਿੱਚ ਆਊ, ਜਦ ਲਾਈਨ ਮਿਲ ਗਈ ਜਾਂ ਲਾਈਨ ਜੁੜ ਗਈ ਵੀ ਗੱਲ ਕੀ ਹੈ, ਕਹੀ ਗੱਲ ਹੈ ਕੀ, ਸਮਝ ਚ ਆ ਗਈ ਗੱਲ ਦੀ, ਪਤਾ ਗੱਲ ਦਾ ਨਹੀਂ ਪਤਾ ਇਹਨਾਂ ਨੂੰ ਕੀ ਹੈ, ਲਾਈਨ ਆ ਲਾਈਨ ਆਪੇ ਜੁੜੀ ਜਾਣੀ, ਸਮਝ ਆਉਣ ਲੱਗਣੀ
ਪੌਣੀ। ਚੱਜਾ ਝੂਰਨ ਮਿਟੇ ਤੁਮਾਰੋ,
ਝੂਰਦਾ ਕਿਵੇਂ ਹੈ, ਝੂਰਦਾ ਕਬੀਰ ਵੀ ਝੂਰਦਾ ਬਣ ਗਿਆ, ਝੂਰਦਾ ਕੁਛ ਨਹੀਂ ਮਿਲ ਰਿਹਾ, ਝੂਰਦਾ ਕੀ ਕਹਿੰਦਾ, ਸਗਲ ਜਨਮ ਸ਼ਿਵਪੁਰੀ ਗਵਾਇਆ, ਝੂਰਨੇ ਹੈ ਮਰਤੀ ਬੇਰ ਮਗਰ ਉਠਾਇਆ, ਚੰਗਾ ਹੋਇਆ ਮੇਰੀ ਕਿਸਮਤ ਸੀ ਮਰਤੀ ਬੇਰ, ਮਰਨ ਵੇਲੇ ਮੈਂ ਮਗਰ ਆ ਗਿਆ ਤੇ ਮੈਨੂੰ ਸਮਝ ਆ ਗਈ, ਸਾਰਾ ਜਨਮ ਸ਼ਿਵਪੁਰੀ ਚ ਗਵਾਇਆ ਗਿਆ, ਝੂਰਦੇ ਦਾ ਹੀ ਗਵਾਇਆ ਗਿਆ, ਅੱਜ ਮਿਲੂ ਕੱਲ ਮਿਲੂ ਅੱਜ ਮਿਲੂ ਕੱਲ ਮਿਲੂ, ਅਖੀਰ ਮਾਲਾ ਛੱਡਤੀ ਉਹਨਾਂ ਨੂੰ, ਤੇ ਉਹਨਾਂ ਨੂੰ ਇਹ ਕਹਿ ਕੇ ਛੱਡਤੀ ਮਾਲਾ, ਭੁੱਖੇ ਭਗਤ ਨਾ ਕੀਜਿਆ, ਉਹ ਕਹਿੰਦੇ ਰਿੱਧੀਆਂ ਸਿੱਧੀਆਂ ਮਿਲਣਗੀਆਂ, ਉਹ ਰਿੱਧੀਆਂ ਸਿੱਧੀਆਂ ਦਾ ਮਾਇਆ, ਮੈਂ ਤੁਹਾਤੇ ਮਾਇਆ ਮੰਗੀ ਸੀ, ਪਹਿਲਾਂ ਤੁਸੀਂ ਲੋਕ ਸਾਰਾ ਕੁਛ ਛਡਾਉਂਦੇ ਹੋ, ਹੁਣ ਕਹਿੰਦੇ ਹੋ ਰਿੱਧੀਆਂ ਸਿੱਧੀਆਂ, ਤੁਸੀਂ ਤਾਂ ਫੇਰ ਉਸ ਮਾਇਆ ਨਾਲ ਜੋੜਦੇ ਹੋ, ਮੈਨੂੰ ਮੈਨੂੰ ਮਾਇਆ ਨਹੀਂ ਚਾਹੀਦੀ, ਮੈਨੂੰ ਰਿੱਧੀਆਂ ਸਿੱਧੀਆਂ ਨਹੀਂ ਚਾਹੀਦੀਆਂ, ਮੈਨੂੰ ਚਾਹੀਦਾ ਨਾਮ, ਜਾਂ ਤਾਂ ਹਾਂ ਕਰੋ ਜਾਂ ਨਾ ਕਰੋ, ਚੁੱਪ ਕਰਕੇ ਅੱਗੇ ਹਾਂ ਤਾਂ ਹੈ ਹੀ ਨਹੀਂ ਉਹਨਾਂ ਕੋਲ, ਆਪਣੇ ਕੋਲ ਹੈ, ਫਿਰ ਉਹਨਾਂ ਨੇ ਦੇਖਿਆ ਵੀ ਇਹ ਤਾਂ ਸਾਰਾ ਬੇਕਾਰ ਹੈ, ਇਹ ਤਾਂ ਵੇੜਾ ਹੀ ਜਰਜ ਰਹਿ, ਇਹ ਤਾਂ ਹਜ਼ਾਰਾਂ ਹੀ ਸ਼ੇਖ ਰਹੇ, ਫਿਰ ਕਹਿੰਦਾ ਭੁੱਖੇ ਭਗਤ ਨਾਲ ਕੀ ਜਾਏ ਮਾਲਾ ਆਪਣੀ ਲਈ, ਆਹ ਚੱਕੋ ਆਪਣੀ ਮਾਲਾ, ਮਾਲਾ ਮੋੜਤੀ ਸਨਾਤਨ ਧਰਮ ਛੱਡ ਦਿੱਤਾ, ਉਹ ਮਤ ਤਿਆਗਤੀ ਕਬੀਰ ਨੇ ਪਹਿਲੀ, ਮਾਲਾ ਆਪਣੀ ਲਈ ਜਾ ਮਾਲਾ ਵਾਲੇ ਮਾਲਾ ਮੋੜਤੀ। ਤੂੰ ਮੇਰਾ ਗੁਰੂ ਨਹੀਂ ਮੈਂ ਤੇਰਾ ਚੇਲਾ ਨਹੀਂ ਨਵੇਂ ਸਿਰੇ ਉੱਥੇ ਗਿਆ ਬਾਬੇ ਨੂੰ ਫਿਰ ਹਾਂ ਮੰਗੂ ਸੰਤਨ ਰਹਿਣਾ ਮੈਂ ਨਹੀਂ ਮੰਗਦਾ ਤੇਰੀਆਂ ਰਿੱਧੀਆਂ ਸਿੱਧੀਆਂ ਮੈਂ ਸੰਤਨ ਰਹਿਣਾ ਨੂੰ ਉਹ ਦੇ ਮੈਨੂੰ ਗਿਆਨ ਦੀ ਧੂੜ ਚਾਹੀਦੀ ਹੈ ਆਤਮ ਗਿਆਨ ਦੀ ਰੋਸ਼ਨੀ ਚਾਹੀਦੀ ਹੈ ਮੈਨੂੰ ਉਹ ਦੇ ਉਹਨਾਂ ਕੋਲ ਹੈ ਨਹੀਂ ਉਹ ਨਾਮ ਚਾਹੀਦਾ ਮੈਨੂੰ ਹਾਂ ਮੰਗੂ ਸੰਤਨ ਰਹਿਣਾ ਮੈਂ ਨਹੀਂ ਕਿਸੇ ਦਾ ਜੇਕਰ ਮੈਂ ਕਰਜ਼ਾ ਦੇਣਾ ਹੋਵੇ ਤਾਂ ਮੈਂ ਰਿੱਧੀਆਂ ਸਿੱਧੀਆਂ ਮੰਗਾ ਮੇਰੇ ਤਾਂ ਵੀ ਬਹੁਤ ਕਰਜ਼ਾ ਲੋਕਾਂ ਨੂੰ ਮੈਂ ਰਿੱਧ ਸਿੱਧ ਮੰਗ ਕੇ ਕਰਜ਼ਾ ਲਾਦਾ ਆਪਣਾ ਤੁਹਾਡਾ ਮੈਂ ਤਾਂ ਕਿਸੇ ਦਾ ਕੋਈ ਦੇਣਾ ਹੀ ਨਹੀਂ ਮੇਰੇ ਤਾਂ ਕੋਈ ਕਰਜ਼ਾ ਹੀ ਨਹੀਂ ਮੈਂ ਰਿੱਧੀਆਂ ਸਿੱਧੀਆਂ ਕੀ ਕਰਨੀਆਂ ਜੇ ਤਾਂ ਮੈਂ ਰਿੱਧੀਆਂ ਸਿੱਧੀਆਂ ਦੀ ਤਾਂ ਮੈਨੂੰ ਤਾਂ ਲੋੜ ਹੈ ਵੀ ਮੇਰੇ ਤੇ ਭਾਈ ਕਰਜ਼ਾ ਲੋਕਾਂ ਦਾ ਚੜਿਆ ਹੋਇਆ ਵੀ ਮੈਂ ਰਿੱਧੀਆਂ ਸਿੱਧੀਆਂ ਲੈ ਕੇ ਗਾਹਾਂ ਨਾ ਮੈਨੂੰ ਫਿਰ ਦੇਣਾ ਪਵੇ ਗਾਹਾਂ ਦੇ ਜਾਣ ਹੁਣ ਬਾਕੀ ਲਾ ਦਾ ਮੈਂ ਤਾਂ ਆਪਣੀ ਰੁੱਖੀ ਸੁੱਖੀ ਮੈਂ ਤਾਂ ਜੌਗੀ ਭੂਸੀ ਖਾ ਗਈ ਜਾਂ ਦਾ ਛਾਣ ਖਾ ਕੇ ਗੁਜ਼ਾਰਾ ਕਰਨ ਵਾਲਾ ਸੀ ਜਾਂ ਦਾ ਆਟਾ ਬਣਿਆ ਮਿਲੇ ਜਾਂ ਦਾ ਜਿਹੜਾ ਬੂਰਾ ਹੁੰਦਾ ਉਹੀ ਮਿਲ ਜੇ ਪਰ ਭਗਤ ਨੇ ਛੋਟੂ ਰਾਮ ਕੀ ਸੰਤ ਦਾ ਪਿੱਛਾ ਨਹੀਂ ਛੱਡਦਾ ਮੈਂ ਸੱਚ ਦਾ ਪਿੱਛਾ ਨਹੀਂ ਛੱਡਦਾ ਮੈਂ ਤਾਂ ਆਪਣਾ ਗਰੀਬੀ ਚ ਗੁਜ਼ਾਰਾ ਕੀਤਾ ਮੈਂ ਕਰਜ਼ਾ ਕੀਤਾ ਹੀ ਨਹੀਂ ਇਹ ਗੱਲਾਂ ਸੀਆਂ ਉਹ ਜਿਹੜੀਆਂ ਕਬੀਰ ਦੇ ਸ਼ਬਦ ਲਿਖੇ ਨੇ ਉਹਦੇ ਵਿੱਚ ਇਤਿਹਾਸ ਪਿਆ ਸਾਰਾ ਪਰ ਪੜ੍ਹੇ ਕੌਣ ਵਿਚਾਰੇ ਕੌਣ ਇਹਨਾਂ ਕੋਲ ਕਿਤੇ ਟਾਈਮ ਹੈ
ਚੱਜਾ ਝੂਰਨ ਮਿਟੇ ਤੁਮਾਰੋ ਰਾਮ ਨਾਮ ਸਿਉਂ ਕਰ ਵਿਵਹਾਰ
ਜਿਹੜਾ ਝੂਰਨ ਜਦ ਮਿਟੂਗਾ ਜਿਹੜਾ ਕਹਿੰਦੇ ਰਾਮ ਨਾਮ ਦਾ ਵਿਵਹਾਰ ਕਰੋ ਰਾਮ ਨਾਮ ਦਾ ਵਿਵਹਾਰ ਕੀ ਹੁੰਦਾ ਗਿਆਨ ਆਤਮ ਗਿਆਨ ਲਓ ਜਾਂ ਆਤਮ ਗਿਆਨ ਦਓ ਜਿਹਦੇ ਕੋਲੋਂ ਤੁਹਾਨੂੰ ਮਿਲਦਾ ਉਹ ਤੋਂ ਲੈ ਲਓ ਜਿਹਨੂੰ ਤੁਸੀਂ ਦੇ ਸਕਦੇ ਹੋ ਦੇ ਦਿਓ ਕੋਈ ਕਿਤੇ ਪਾਣੀ ਉੱਚਾ ਹੈ ਆਪਣੇ ਨਾਲੋਂ ਪਹਾੜਾਂ ਦਾ ਪਾਣੀ ਉੱਚਾ ਹੋਰ ਇਹਨੂੰ ਦਰਿਆ ਆ ਜਾਂਦਾ ਆਪਾਂ ਉਹਨੂੰ ਵਰਤਦੇ ਹਾਂ ਪਾਣੀ ਨੂੰ ਨਹਿਰਾਂ ਦੇ ਵਿੱਚ ਵੀ ਵਰਤਦੇ ਹਾਂ ਉੱਚੇ ਤੋਂ ਨੀਵੇਂ ਤੁਹਾਨੂੰ ਪਾਣੀ ਆਉਂਦਾ ਇਵੇਂ ਗਿਆਨ ਉੱਚੇ ਤੋਂ ਨੀਵੇਂ ਤੁਹਾਨੂੰ ਆਉਂਦਾ ਜੇ ਹੁਣ ਪਹਾੜ ਉੱਚਾ ਹੈ ਕਿਤੇ ਥੱਲੇ ਦਾ ਪਾਣੀ ਪੀਤਾ ਨਹਿਰ ਉਹ ਜਿਹੜੇ ਖੇਤ ਨੂੰ ਉੱਚੀ ਉਹ ਨਹਿਰ ਦਾ ਉੱਚਾ ਜਿਹੜਾ ਹਾਲਾਂਕਿ ਨਹਿਰ ਨੂੰ ਪਹਾੜ ਬਹੁਤ ਉੱਚਾ ਜਿੱਥੋਂ ਪਾਣੀ ਆਇਆ ਚਾਹੇ ਥੋੜਾ ਵੀ ਪਾਣੀ ਹੈ ਗਿਆਨ ਹੈ ਕਿਸੇ ਕੋਲ ਪਰ ਉਹਦੇ ਨਾਲ ਨੀਵਾਂ ਵੀ ਤਾਂ ਕਿਸੇ ਕੋਲ ਹੈ ਸਾਡੇ ਕੋਲ ਕੱਸੀ ਹੈ ਕੱਸੀ ਬਹੁਤ ਨੀਵੀਂ ਹੈ ਨਹਿਰ ਤੋਂ ਪਰ ਜਿਹੜੇ ਖੇਤ 'ਚ ਕੱਸੀ ਦਾ ਬਣ ਜਾਣਾ ਉਹ ਕੱਸੀ ਨੂੰ ਵੀ ਨੀਵਾਂ ਇਸ ਕਰਕੇ ਥੋੜ੍ਹੇ ਤੋਂ ਥੋੜ੍ਹਾ ਗਿਆਨ ਵਾਲਾ ਵੀ ਉਦੋਂ ਆਪਣੇ ਘੱਟ ਵਾਲੇ ਨੂੰ ਦੇ ਸਕਦਾ ਪਰ ਦੋਨਾਂ ਨੂੰ ਦੇਣਾ ਸਹੀ ਚਾਹੀਦਾ ਦਿੰਦੇ ਹੀ ਨੇ ਦਿੰਦੇ ਹੀ ਨੇ ਰਾਮ ਨਾਮ ਦਾ ਵਿਵਹਾਰ ਸਾਰੇ ਕਰ ਸਕਦੇ ਨੇ ਮਤਲਬ ਇਹ ਹੈ ਕਹਿਣ ਦਾ ਇਹ ਨਹੀਂ ਹੈ ਵੀ ਰਾਮ ਨਾਮ ਦਾ ਵਿਵਹਾਰ ਉਹੀ ਕਰੂਗਾ ਜਿਹੜਾ ਬਿਲਕੁਲ ਸੰਤੇ ਬਣੂ ਜਿਹੜਾ ਗੁਰਮੁਖੇ ਬਣ ਗਿਆ ਜਿੰਨੀ ਕੁ ਗੱਲ ਦੀ ਸਮਝ ਆਈ ਹੈ ਸਹੀ ਉਦਾਹਰਨ ਦੱਸੇ ਤੇ ਨਹੀਂ ਬਸ ਰਾਮ ਨਾਮ ਦਾ ਵਿਵਹਾਰ ਕਰੋ ਜਿਹੜੀ ਗੱਲ ਦਾ ਪਤਾ ਲੱਗ ਗਿਆ ਗਾਂ ਪਾਸ ਉਹਨੂੰ ਕਰੀ ਜਾਓ ਉਹਦੇ ਨਾਲ ਤੁਹਾਡੇ ਕੋਲ ਵਧੂ ਹੈ ਘਟੂ ਨਹੀਂ ਘਟੂ ਨਹੀਂ ਇਹ ਗੱਲ ਤਾਂ ਹੀ ਫੈਲੂ ਹੁਣ ਸਾਨੂੰ ਗੱਲ ਫੈਲਾਉਣੀ ਹੈ ਉਹਨਾਂ ਨੇ ਗੱਲ ਫੈਲਾਉਣੀ ਨਹੀਂ ਲੋਕ ਤਾਂ ਆਪਣੇ ਜਿਹੜਾ ਗਿਆਨ ਹੈ ਉਹਦੇ ਨੁਕਤੇ ਦੱਸਦੇ ਨਹੀਂ ਲੁਕਾਉਂਦੇ ਨੇ ਗੁਰਮੁਖ ਕਹਿੰਦੇ ਨੇ ਗੱਲ ਫੈਲੇ ਦੂਜੇ ਕਹਿੰਦੇ ਨੇ ਫੈਲੇ ਨਾ ਪਰ ਦੱਸਣੀ ਨਹੀਂ ਕਿਸੇ ਨੂੰ ਸੱਚ ਨੂੰ ਕੋਈ ਖਤਰਾ ਨਹੀਂ ਹੁੰਦਾ ਤਾਂ ਕਹਿੰਦਾ ਸੱਚ ਫੈਲ ਜਾਵੇ ਝੂਠ ਨੂੰ ਖਤਰਾ ਵੀ ਖਤਰੋ ਕੇ ਤੋਂ ਇਹਦਾ ਜਵਾਬ ਜੇ ਆ ਗਿਆ ਤਾਂ ਮੇਰਾ ਭਾਂਡਾ ਖੁੱਲ ਜੂਗਾ ਜੇ ਤੁਸੀਂ ਜ਼ਿਆਦਾ ਫੈਲਾਈ ਗੱਲ ਕਿਸੇ ਨੇ ਦੇ ਤਾ ਜਵਾਬ ਇਹਦਾ ਗੱਲ ਗਲਤ ਹੈ ਤਾਂ ਮੈਨੂੰ ਨੁਕਸਾਨ ਹੋ ਜੂ ਇਸ ਕਰਕੇ ਉਹ ਆਪਣੇ ਗਿਆਨ ਨੂੰ ਸੀਮਿਤ ਰੱਖਣਾ ਚਾਹੁੰਦਾ
ਝੂਰਤ ਝੂਰਤ ਸਾਖਤ ਮੂਵਾ
ਝੂਲਤ ਝੂਲਤ ਸਾਖਤ ਝੂਲ ਦਾ ਕੌਣ ਹੈ ਦੇਖੋ ਝੂਲ ਦਾ ਸਾਖਤ ਹੈ ਸਾਖਤਾ ਨਹੀਂ ਮਤ ਚ ਕੁਛ ਹੁੰਦਾ ਨਹੀਂ ਦੋ ਹੀ ਮਤਾਂ ਨੇ ਇੱਕ ਤਾਂ ਸਾਖਤਾ ਨਹੀਂ ਮਤ ਹੈ ਇੱਕ ਗੁਰਮਤ ਹੈ ਗੁਰਮਤ ਸੰਤਾਂ ਦੀ ਮਤ ਸੰਤਾਂ ਦੀ ਮਤ ਤਾਂ ਮੈਂ ਕਿਹਾ ਸੰਤ ਇਸ ਮਤ ਨੂੰ ਅਪਣਾਉਂਦੇ ਨੇ ਜਿਹੜੇ ਉਹ ਜਿਹੜੇ ਇਸ ਮਤ ਨੂੰ